ਤਦ ਦੇਵ ਸ੍ਰਿਸ਼ਟੀ ਦੇ ਲੋਕ ਆਪੋ ਵਿਚ ਗੱਲਾਂ ਕਰ ਰਹੇ ਸਨ ਕਿ ਅੱਜ ਕੈਸਾ ਅਸਚਰਜ ਸਮਾਂ ਬੱਝਾ। ਦੇਖੋ, ਦੁਨੀਆਂ ਵਿਚ ਜਾ ਕੇ ਕੋਈ ਮਹਾਤਮਾ ਅਹੰਤਾ ਆਦਿ ਗੱਲਾਂ ਤੋਂ ਬਚ ਕੇ ਨਹੀਂ ਆਇਆ। ਜੋ ਜੋ ਗਿਆ ਸੋ ਪ੍ਰਕਿਰਤੀ ਦੀ ਸਰੀਰ ਹੋਣ ਕਰਕੇ ਜਾਂ ਤਾਂ ਕਰਤਾਰ ਨੂੰ ਵਿਸਾਰ ਕੇ ਆਪਣਾ ਆਪ ਪੁਜਵਾਉਣ ਲੱਗ ਪਿਆ ਜਾਂ ਰੱਬ ਦੇ ਨਾਮ ਨਾਲ ਆਪਣਾ ਆਪ ਭਜ ਪਾਇਆ ਤੇ ਕਈਆਂ ਨੇ ਕੇਵਲ ਆਪ ਨੂੰ ਹੀ ਪੁਜਾਇਆ। ਪਰ ਇਸ ਰੂਪ ਅੱਤ ਹੀ ਪਵਿੱਤਰ ਤੇ ਦ੍ਰਿੜ ਵਿਸ਼ਵਾਸੀ ਨਿਕਲਿਆ ਹੈ ਕਿ ਜਿਸ ਨੇ ਸਾਈ ਨਾਲ ਅਭੇਦ ਹੁੰਦਿਆਂ ਹੋਇਆਂ ਨੌ ਜਾਮੇ ਧਾਰ ਕੇ 200 ਵਰੇ ਸੰਸਾਰ ਦੇ ਤਿਲਕਾ ਦੇਣ ਵਾਲੇ ਮੈਦਾਨ ਵਿਚ ਧਰਮ ਦੀ ਧਵਜਾ ਚਲਾਈ ਔਰ ਹਰ ਵੇਲੇ ਆਪਣਾ ਆਪ ਦਾ ਭਾਵ ਤੇ ਕਰਤਾਰ ਦੀ ਪੂਜਾ ਦੇ ਦ੍ਰਿੜਾਵਨ ਦਾ ਨਿਯਮ ਫੈਲਾਇਆ। ਜਿਤਨੀ ਸੁਭਾ ਕਰਤਾਰ ਦੇ ਹਜ਼ੂਰ ਇਹਨਾਂ ਨੂੰ ਹੋਵੇ ਥੋੜੀ ਹੈ। ਪੁੱਤਰ ਹੋਣ ਦੀ ਵਡਿਆਈ ਜਿਸ ਦਾ ਤਾਤਪਰਿਆ ਐਸੀ ਸਮੀਪਤਾ ਹੈ ਕਿ ਜਿਸ ਵਿਚ ਵਿਥ ਨਾ ਹੋਵੇ, ਸਭ ਤੋਂ ਸ੍ਰੇਸ਼ਟ ਹੈ ਜੋ ਇਨ੍ਹਾਂ ਦੇ ਸਵਰੂਪ ਵਿਚ ਘਟੀ ਹੈ। ਇਹ ਦਸਵਾਂ ਜਾਮਾ ਅੱਤ ਕਸ਼ਟਾਂ ਦੇ ਸਾਹਮਣੇ ਜਾ ਰਿਹਾ ਹੈ। ਸਭ ਪ੍ਰਕਾਰ ਦੇ ਸਰੀਰਕ ਔਖ ਇਸ ਜਾਮੇ ਦੇ ਸਾਹਮਣੇ ਬਲ ਧਾਰ ਕੇ ਆਉਣਗੇ ਪਰ ਕਰੜੇ ਹੋ ਕੇ ਅੜਨਗੇ, ਸ਼ੇਕੜ ਟੁੱਟ ਜਾਣਗੇ ਔਰ ਸੰਸਾਰ ਵਿਚ ਨੌ ਜਾਮਿਆਂ ਵਿਖੇ ਹੋ ਕੇ ਤਿਆਰ ਕੀਤੇ ਹੋਏ ਬਗੀਚੇ ਦੀ ਰੱਖਿਆ ਕਰਕੇ ਉਸ ਨੂੰ ਅਟਲਤਾ ਦਾ ਦਾਨ ਬਖਸ਼ਦੇ ਹੋਏ ਅਡੋਲ ਰਹਿਣਗੇ। ਇਸ ਵੇਲੇ ਬਹੁਤ ਸਾਰੇ ਮਹਾਤਮਾ ਜੋ ਪਹਿਲੇ ਨਵਾਂ ਜਾਮਿਆਂ ਦੇ ਨਾਲ ਸੰਸਾਰ ਵਿਚ ਵੇਲੇ ਸਵੇਲੇ ਜਾਂਦੇ ਤੇ ਸੇਵਾ ਕਰਦੇ ਰਹੇ ਸਨ, ਹੁਣ ਵੀ ਪੁਸ਼ਪ ਵਿਮਾਨ ਦੇ ਨਾਲ ਨਾਲ ਗਏ। ਕਈ ਅੱਗੇ ਜਾ ਚੁੱਕੇ ਸਨ ਔਰ ਕਈ ਪਿੱਛੋਂ ਵੀ ਗਏ ਜਿਨ੍ਹਾਂ ਨੇ ਸੰਸਾਰ ਵਿਚ ਉਨ੍ਹਾਂ ਦੀ ਸੇਵਾ ਵਿਖੇ ਪਰ ਉਪਕਾਰ ਨਿਮਿਤ ਕਸ਼ਟ ਸਹਾਰਨੇ ਹਨ। ਇਹ ਪੁਸ਼ਪ ਵਿਮਾਨ ਮਾਤਲੋਕ ਵਿਚ ਪਹੁੰਚ ਕੇ ਹੇਮਕੁੰਡ ਪਰਬਤ ਤੇ ਸ਼ਬਦ ਸਿੰਘ ਵਾਲੇ ਟਿਕਾਣੇ ਤੇ ਗਿਆ। ਉਥੋਂ ਦੇ ਮਹਾਤਮਾ ਲੋਕ ਬੜੇ ਅਦਬ ਤੇ ਪਿਆਰ ਨਾਲ ਡੰਡੌਤ ਕਰਕੇ ਨਾਲ ਤੁਰ ਪਏ। ਫਿਰ ਪੁਸ਼ਪ ਵਿਮਾਨ ਹਿੰਦੁਸਤਾਨ ਦੇਸ਼ ਦੇ ਪਟਨੇ ਨਾਮੇ ਸ਼ਹਿਰ ਵਿਚ ਪਹੁੰਚਿਆ। ਇੱਥੇ ਇਕ ਸੁੰਦਰ ਮੰਦਰ ਵਿਚ ਸ੍ਰੀ ਮਾਤਾ ਗੁਜਰੀ ਜੀ ਨਾਮ ਕਰਕੇ ਇਕ ਮਹਾਨ ਪਵਿੱਤਰ ਸਾਈ ਵਿਚ ਜੁੜੇ ਮਨ ਵਾਲੀ ਮਾਤਾ ਜੀ ਬਿਰਾਜਮਾਨ ਸੀ। ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਸਨ। ਸ੍ਰੀ ਗੁਰੂ ਸਾਹਿਬ ਜੀ ਦਾ ਅਸਾਮ ਦੇਸ਼ ਨੂੰ ਗਏ ਹੋਏ ਸਨ ਤੇ ਇਨ੍ਹਾਂ ਪਵਿੱਤਰ ਆਤਮਾ ਜੀ ਨੂੰ ਇਸ ਸ਼ਹਿਰ ਵਿਚ ਦੈਵੀ ਮਹਾਤਮਾ ਦੇ ਆਗਮਨ ਲਈ ਛੱਡ ਗਏ ਸਨ। ਜਦੋਂ ਇਹ ਪੁਸ਼ਪ ਵਿਮਾਨ ਇਸ ਮਹਿਲ ਪਹੁੰਚਾ ਤਦੋਂ ਸੰਸਾਰ ਵਿਚ ਆਉਣ ਤੇ ਇਨ੍ਹਾਂ ਦੇ ਤੇਜ ਦਾ ਝਲਕਾ ਸਾਰੇ ਪਹੁੰਚ ਵਾਲੇ ਸੰਤ ਮਹਾਤਮਾ ਨੂੰ ਐਸਾ ਪਿਆ ਕਿ ਉਸ ਵੇਲੇ ਦੈਵੀ ਸ਼ਕਤੀਆਂ ਨਾਲ ਆਪਣੇ ਆਤਮਕ ਸਰੂਪਾਂ ਵਿਚ ਉਥੇ ਪਹੁੰਚੇ ਤੇ ਸਭ ਨੇ ਚਰਨਾਂ ਪਰ ਮੱਥਾ ਟੇਕ ਕੇ ਇਹ ਉਸਤੀ ਗਾਵੀ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੀ ਭਗਤੀ ਲਾਇਣ, ਹਰ ਸਿਉ ਲੈਣ ਮਿਲਾ, ਪ੍ਰਗਟੀ ਗੋਪਾਲ ਗੋਬਿੰਦ ਲਾਲ, ਕਵਨ ਰਸਨਾ ਗੁਣ ਭਣਾ। ਕਿਹੜੀ ਰਸਨਾ ਨਾਲ ਗੁਲਗਾਵਾਂ, ਕਿਹੜੀ ਸਿਫਤ ਕਰਾਂ। ਇਸ ਪ੍ਰਕਾਰ ਮਨੋਹਰ ਸੁਰ ਵਿਚ ਸ਼ਬਦ ਗਾਉ ਕੇ ਪ੍ਰਸ਼ਨ ਕਰਨ ਲੱਗੇ ਕਿ ਆਪ ਦੇ ਸੰਸਾਰ ਵਿਚ ਆਉਣ ਦਾ ਕਾਰਨ ਕੀ ਹੋਇਆ। ਆਪ ਦੇ ਤੇਜ ਨੂੰ ਧਰਤੀ ਝੱਲ ਨਹੀਂ ਸਕੀ। ਅਚੰਬਾ ਹੈ ਕਿ ਐਡਾ ਭਾਰੀ ਅਵਤਾਰ ਕਿਸ ਨਿਮਿਤ ਪ੍ਰਗਟਾਇਆ ਹੈ। ਦਾਸ ਚਰਨ ਧੂੜ ਪ੍ਰਾਪਤ ਕਰਨ ਲਈ ਹਾਜ਼ਰ ਹੋਏ ਹਨ। ਤਦ ਸ੍ਰੀ ਦੁਸ਼ਟ ਦਮਨ ਮਹਾਤਮਾ ਜੀ ਨੇ ਜੋ ਉੱਤਰ ਦਿੱਤਾ ਉਹ ਇਉਂ ਆਪਣਾ ਅਰਥ ਭਾਵ ਦੱਸਦਾ ਹੈ। ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ, ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਨ ਗਹਿਓ, ਜੇ ਹਮ ਕੋ ਪਰਮੇਸ਼ਰ ਉਚਰ ਹੈ, ਤੇ ਸਭ ਨਰਕ ਕੁੰਡ ਮੈਂ ਪਰ ਹੈ, मोको दास तमन का जानो या मैं भेद रंच पछानो। मैं हूं परम पुरख को दासा देखण आयो जगत तमासा। जो प्रभ जगत कहा सो कहो मृत लोक ते मौन नर गहो। इस तरह उस परम पूजे ने अपने आउन दा मनोरथ सबना दे सन्मुख प्रगट कर दिता। ए उत्तर सुन के सब ने नमस्कार कीते और कहा कि धन हो धन हो धन हो। निनौद करके सब अपने आत्म स्वरूपां विच मानो विदा हो गए। पलक मगरों सारे मंदिर विच ए मंगल समाचार प्रगट पिया कि एक आश्चर्य बालक गुरु साहिबां दे गृह जन्मे और चंबे वाले कौतक हुए हैं। पहले तो ऐसा प्रकाश होया कि मानो हजारां बिजलियां लिशकियां, फिर सुरीलियां ते दैवी सुरां विच शब्द सुने और जय जयकार शब्द सारे ब्रह्मांड विच गूंज गया। फिर गल्लां दी ते प्रसन्नता दी हास्य दी आवाज आई पर समझ कुछ नहीं पिया। बालक दा रूप चंद नूं मात करदा है, रोया तक नहीं, हसू हसू पिया करदा है। माता जी भी बड़े प्रसन्न हैं, सगो उन्हां नूं ते कई दिव्य दर्शन भी होए जिन्हां दा वेरवा उह दस नहीं सकते। इस प्रकार दे मंगलाचार दी खबर सारे तुम गए। हुण असा भी घर मुड़न वल रुख कीता तां चार चफेरे अनेरा उप छाया होया, हथ नूं हथ नजर नहीं आउंदा, जी घबरा गया। इस घबरा विच गुरु अगे बेनती कीती, हे शहंशाह हे पातशाह कृपा करके आप रस्ता दसो। इन्हें विच एक चानण दी धारी जी दिशी जां इस दी सेहत ते तुरे तां आसाम देश विच पहुंचे जिथे साध संगत दा दीवान लगा होया सी। आ गुरु साहिब साहिब श्री गुरु तेग बहादुर जी समाधि लीन होए पै सन। रागी सिंह आसा दी वारदा ला रहे कीर्तन कर रहे सन। इसलिए गुरु साहब जी हस पे, जिस हादसे नूं वेख के सारे सिख आश्चर्य रह गए और एक प्रेमी ने ऐसी निमरता नाल हाथ जोड़ के इशारा किया ते गुरु जी समझ गए कि ए साडे हादसे दा कारण पुछदा है। तद करुणा निध गुरु जी ने कहा, भाई साध संगत जी, गुरु नानक देव जी दे चलत वड्डे आश्चर्य हन। हुण संसार दी रक्षा करन लई दसवां जामा प्रगट होया। तद एक सिख ने हाथ बन के कहा, महाराज नावा जामा तो आप प्रतक बैठे हो, फिर दसवें जामे का की तात्पर्य? गुरु जी कहने लगे, सच है पर इस खेड़ दी समझ खेडन वाले नु है। हां एक तुसी समझ सकते हो कि वह जोत जो नावा जामिया विच जगत का उधार कर दी आई है, अगे अज रात उसे जोत नूं दसवें जामे विच प्रवेश करन करके दसवां जामा आख्या गया है। उन्हां नूं आग्या होई है अज जामे दा अवतार होया है जिस विच जोत ने विराजमान होना। फिर दूजा सिख बोलिया, सच्चे पातशाह जी साडी समझ नहीं कम करदी, कि आप सानूं छड्ड जाओगे? गुरु जी बोले, नहीं भोलिया, अजे समा नहीं आया, पर जद असी यह जामा त्याग देंगे तद गुरु नानक देव जी की जोत उस जामे विच काम करेगी जो पटने विच जामा अवतारी होया है। फिर दूजा सिख होर बोलिया, पातशाह साडी अकल बड़ी थुली है, आपकी जोत होर जामा वटाएगी ते जो जामा अज प्रगटाया है वो अवतार नहीं? पातशाह जी कहने लगे, भाई सिखो ए एक दीवे नालों दीवे जगण वाली गल है, वो जामा भी अवतारी है और गुरु नानक दी जोत तो खाली भी नहीं है, पर असी अजे इस रूप नूं छड्ड के उस विच प्रवेश कुछ काल ठहर के करांगे। इस वेले पांच चार निज दे रहण वाले सिख सोच विच पै गए कि सतगुर क्यों सारी रात समाधि स्थित रहे, आसन तो उठे ही नहीं, खबरे आत्मक दुनिया विच आज रात की हुंदा रहा है। इन्हां दी लीला नूं एहो ही जानन, साध की शोभा साध बन आई। फिर एक सिख ने सोच सोच के कहा कि महाराज जी आप दे ग्रह साहबजादे होए हन। तां गुरु जी ने बड़ी अगम्य और सहज नाल सिर नवा के आग्ञा का प्रगटा किया कि हां अगम्य मर्द प्रगटिया है। वाहिगुरु जी का खालसा, वाहिगुरु जी की फतेह।